ਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ, ਰਾਮ ਨਾਮ ਸਿਮਰਨ ਬਿਨ ਬੂਢ ਤੇ ਅਧਕਾਈ। ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ, ਰਾਮ ਨਾਮ ਸਿਮਰਨ ਬਿਨ ਬੂਢ ਤੇ ਅਧਕਾਈ। ਰਹਾਉ ਬਨਤਾ ਸੁਤ ਦੇਹ ਗ੍ਰਹਿ, ਸੰਪਤ ਸੁਖਦਾਈ, ਇਨ ਮੈਂ ਕਛ ਨਾਹੇ ਤੇਰੋ, ਕਾਲ ਅਬਦਿਆਈ। ਅਜਾ ਮਲ ਗਜ ਗਨ ਕਾ, ਪਤਤ ਕਰਮ ਕਿਨੇ, ਤੇਉ ਉਤਰ ਪਾਰ ਪਰੇ, ਰਾਮ ਨਾਮ ਲੀਨੇ। ਸੁਕਰ ਕੁਕਰ ਜੋਨ ਭ੍ਰਮੇ, ਤਉ ਲਾਜ ਨਾ ਆਈ, ਰਾਮ ਨਾਮ ਛਾੜ ਅੰਮ੍ਰਿਤ, ਕਾਹੇ ਬਿਖ ਖਾਈ। ਤਜ ਭਰਮ ਕਰਮ ਵਿਦ ਨਖੇਦ, ਰਾਮ ਨਾਮ ਲੇਹੀ। ਗੁਰ ਪ੍ਰਸਾਦ ਜਨ ਕਬੀਰ, ਰਾਮ ਕਰ ਸਨੇਹੀ। ਤਜ ਭਰਮ ਕਰਮ ਵਿਦ ਨਖੇਦ, ਰਾਮ ਨਾਮ ਲੇਹੀ। ਗੁਰ ਪ੍ਰਸਾਦ ਜਨ ਕਬੀਰ, ਰਾਮ ਕਰ ਸਨੇਹੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ, ਗੁਰੂ ਰੂਪ, ਗੁਰੂ ਖਾਲਸਾ, ਸਤਿ ਸੰਗਤ ਜੀ, ਧੰਨਤਾ ਦੇ ਯੋਗ ਹੋ। ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਏਮਾਨ ਹੋਏ ਹੋ। ਦੀਨ ਦੁਨੀਆ ਦੇ ਮਾਲਕ, ਜਗਤ ਜਲੰਦੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਹੁਕਮਨਾਮਾ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਰਾਗ ਧਨਾਸਰੀ ਅੰਦਰ ਇਹ ਪਾਵਨ ਪਵਿੱਤਰ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 692 'ਤੇ ਸੁਭਾਏਮਾਨ ਹੈ। इस पावन पवित्र मुख वाक अंदर भगत कबीर साहब जी ने सानू परमेश्वर का सिमरन करन दा उपदेश बख्शिश किया है ते नाल दर्शाया है कि जेड़े लोग सिमरन नहीं करते ओ संसार समुंदर विच ही डूब जाते ने। पार उतरन वास्ते सिमरन की लोड़ है। भगत जी कहंदे ने जिस घर नूं परिवार नूं धन दौलत नूं वेख के तू सुख मनी बैठा है इन्हां विच्चों किसे ने तेरी सहायता नहीं करनी। क्योंकि जदों अंत दा समा आया उस वेले सारे ही साथ छड़ जांदे ने। अगे भगत जी ने कुछ उदाहरणां दित्तियां ने जिन्हां ने सिमरन भजन कीता भावें उस संसार दे अंदर पतत कर्म करदे रहे पर जदों वाहिगुरु परमेश्वर दा नाम चेते आया ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ। ਅੱਗੇ ਭਗਤ ਜੀ ਨੇ ਸਾਨੂੰ ਤਾੜਨਾ ਵੀ ਕੀਤੀ ਹੈ ਇਹ ਮਨੁੱਖ ਤੂੰ ਕਈ ਜੂਨਾਂ ਦਾ ਭਰਮਣ ਕਰਕੇ ਮਨੁੱਖਾ ਦੇਹੀ ਵਿੱਚ ਆਇਆ ਹੈ परमेश्वर दा नाम अमृत छड़ के अजे भी विषयां विकारां रूपी जहर खाई जाना है। याद रख जे तू प्रभु दा सिमरन ना कीता ते तेनू फिर उन्हां जूनां दे विच ही भटकना पवेगा। आखिरी बंद विच भगत कबीर साहब जी ने सानू भरम छड़न दा उपदेश दिता है ते हुक्म कीता गुरु दी कृपा नाल उस परमेश्वर नाल प्यार करो कर्म कांडा नाल प्यार नहीं करना। प्यार करना तो उस वाहिगुरु नाल करना सिमरन द्वारा। सतसंगत जिन्हां ने उस वाहिगुरु नाल प्यार किया उन्हां ने अपने आप नूं ਵਾਹਿਗੁਰੂ ਤੋਂ ਨਿਸ਼ਾਵਰ ਕਰ ਦਿੱਤਾ। ਬੰਦਗੀ ਤੋਂ ਬਗੈਰ ਸਿਮਰਨ ਭਜਨ ਤੋਂ ਬਗੈਰ ਸਤਸੰਗਤ ਜੀ ਸਿਮਰਨ ਭਜਨ ਨਹੀਂ ਹੁੰਦਾ। ਆ ਜਿਹੜਾ ਸ਼ਹੀਦੀ ਹਫ਼ਤਾ ਚੱਲ ਰਿਹਾ ਹੈ ਨਾ ਇਹਨਾਂ ਸ਼ਹੀਦਾਂ ਨੇ ਕਿਤਨਾ ਭਾਰੀ ਸਿਮਰਨ ਭਜਨ ਕੀਤਾ ਹੋਵੇਗਾ, ਤਾਂ ਕਰਕੇ ਸ਼ਹਾਦਤ ਪ੍ਰਾਪਤ ਹੋਈ ਹੈ। ਹਾਰੀ ਸਾਰੀ ਨੂੰ ਸ਼ਹੀਦੀ ਪ੍ਰਾਪਤ ਨਹੀਂ ਹੁੰਦੀ। ਕਈ ਲੋਕ ਤਰਲੇ ਲੈਂਦੇ ਨੇ ਵੀ ਅਸੀਂ ਸ਼ਹੀਦ ਹੋ ਜਾਈਏ, ਸਾਡਾ ਵੀ ਨਾਂ ਸੰਸਾਰ ਵਿੱਚ ਰਹਿ ਜਾਵੇ। ਪਰ ਜਿੰਨਾ ਚਿਰ ਵਾਹਿਗੁਰੂ ਦੀ ਭਗਤੀ ਸਿਮਰਨ ਭਜਨ ਨਾ ਕੀਤਾ ਜਾਵੇ, ਸਤਸੰਗਤ ਜੀ, ਉਹਨਾਂ ਚਿਰ ਐਸਾ ਮਰਾਤਬਾ ਪ੍ਰਾਪਤ ਨਹੀਂ ਹੁੰਦਾ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ ਦੀ ਬੇਨਤੀ ਪ੍ਰਵਾਨ ਕਰਕੇ ਚਮਕੌਰ ਦੀ ਗੜੀ ਛੱਡੀ ਔਰ ਸਤਿਗੁਰਾਂ ਦੇ ਨਾਲ ਦੋ ਪਿਆਰੇ ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ ਅਤੇ ਤੀਸਰੇ ਭਾਈ ਮਾਣ ਸਿੰਘ ਜੀ ਨੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਇਹਨਾਂ ਤਿੰਨਾਂ ਸਿੱਖਾਂ ਨੂੰ ਨਾਲ ਲੈ ਕੇ ਚਮਕੌਰ ਦੀ ਗੜੀ ਤੋਂ ਬਾਹਰ ਆਉਂਦੇ ਨੇ ਅਤੇ ਗੜੀ ਤੋਂ ਥੋੜ੍ਹੀ ਦੂਰ ਖਵਾਜਾ ਮਰਦੂਦ ਦਾ ਤੰਬੂ ਲੱਗਾ ਹੋਇਆ ਹੈ। ਸਤਿਗੁਰੂ ਪਾਤਸ਼ਾਹ ਜੀ ਉਹਦੇ ਤੰਬੂ ਦੇ ਸਾਹਮਣੇ ਆ ਕੇ ਜ਼ੋਰ ਦੀ ਤਾੜੀ ਮਾਰਦੇ ਨੇ ਅਤੇ ਨਾਲ ਉਸ ਨੂੰ ਲਲਕਾਰ ਕੇ ਕਹਿੰਦੇ ਨੇ ਵੀ ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਜੇ ਫੜਨਾ ਤਾਂ ਫੜ ਲਓ। ਉਸ ਵੇਲੇ ਰਾਤ ਦਾ ਹਨੇਰਾ, ਸਰਦੀ ਦਾ ਮੌਸਮ, ਫੌਜਾਂ ਦੇ ਵਿੱਚ ਹਲਚਲੀ ਮੱਚ ਗਈ। ਉਹ ਆਪਸ ਵਿੱਚ ਹੀ ਇੱਕ ਦੂਜੇ ਨੂੰ ਕੱਟੀ ਜਾ ਰਹੇ ਸੀ, ਪਰ ਸਤਿਗੁਰੂ ਨੇ ਗੜੀ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਤਿੰਨਾਂ ਸਿੱਖਾਂ ਨੂੰ ਕਿਹਾ ਸੀ, ਤੁਸੀਂ ਇਸ ਤਾਰੇ ਦੀ ਸਿੱਧੇ ਤੁਰੇ ਆਉਣਾ, ਮੈਨੂੰ ਮਿਲ ਪਵੋਗੇ। ਸਤਸੰਗਤ ਜਦੋਂ ਭਗਦੜ ਮੱਚੀ, ਉਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲੋਂ ਉਹ ਤਿੰਨ ਸਿੱਖ ਵਿਛੜ ਗਏ। ਪਿੱਛੇ ਗੜੀ ਦੇ ਵਿੱਚ ਇਤਿਹਾਸ ਨੇ ਦਰਸਾਇਆ ਵੀ 8 ਕੁ ਸਿੱਖ ਬਾਕੀ ਰਹਿ ਗਏ। ਉਹਨਾਂ ਦੇ ਵਿੱਚ ਭਾਈ ਸੰਤ ਸਿੰਘ ਜੀ ਅਤੇ ਭਾਈ ਸੰਗਤ ਸਿੰਘ ਜੀ, ਇਹ ਦੋਵੇਂ ਅਟਾਰੀ ਵਿੱਚ ਬੈਠੇ ਨੇ ਔਰ 4 ਸਿੰਘ ਚੌਹਾਂ ਬਾਹੀਆਂ ਦੇ ਉੱਪਰ ਪਹਿਰਾ ਦੇ ਰਹੇ ਨੇ। ਭਾਈ ਜੀਵਨ ਸਿੰਘ ਅਤੇ ਭਾਈ ਕਾਲਾ ਸਿੰਘ ਜੀ ਇਹ ਧੌਂਸੇ ਅਤੇ ਚੋਟਾਂ ਲਾ ਰਹੇ ਨੇ। ਆਖਰ ਨੌ ਪੋਹ ਦਾ ਦਿਨ ਚੜ੍ਹਿਆ, ਜਿੰਨਾ ਕੁ ਇਹਨਾਂ ਸਿੰਘਾਂ ਦੇ ਪਾਸ ਸ਼ਸਤਰ ਆਦਿਕ ਸਨ, ਇਹਨਾਂ ਨੇ ਡਟ ਕੇ ਮੁਗਲਾਂ ਦਾ ਮੁਕਾਬਲਾ ਕੀਤਾ। 9 ਪੋਹ ਨੂੰ ਸਤਸੰਗਤ ਜੀ ਇਹਨਾਂ ਦੀ ਵੀ ਸ਼ਹੀਦੀ ਹੋਈ। ਸਤਿਗੁਰੂ ਗਰੀਬ ਨਿਵਾਜ ਮਾਛੀਵਾੜੇ ਆਏ। ਮਾਛੀਵਾੜੇ ਦੇ ਜੰਗਲਾਂ ਅੰਦਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੰਗੇ ਪੈਰੀਂ ਆ ਰਹੇ ਸੀ। ਇੱਥੇ ਗੁਲਾਬੇ ਅਤੇ ਪੰਜਾਬੇ ਮਸੰਦ ਦਾ ਬਾਗ ਸੀ। ਸਤਿਗੁਰੂ ਜੀ ਉਸ ਬਾਗ ਦੇ ਬਾਹਰ ਲੇਟ ਗਏ। ਤਿੰਨੇ ਗੁਰਮੁਖ ਪਿਆਰੇ ਸਤਿਗੁਰਾਂ ਨੂੰ ਆਣ ਕੇ ਮਿਲੇ, ਕੀ ਵੇਖਿਆ, ਪੈਰਾਂ ਵਿੱਚ ਛਾਲੇ ਨੇ। ਔਰ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਉੱਠੇ ਨੇ, ਤਿੰਨਾਂ ਪਿਆਰਿਆਂ ਨੂੰ, ਤਿੰਨਾਂ ਸਿੱਖਾਂ ਨੂੰ ਗਲ ਦੇ ਨਾਲ ਲਾਇਆ, ਪਿਆਰ ਕੀਤਾ। ਇੰਨੇ ਚਿਰ ਨੂੰ ਗੁਲਾਬਾਂ ਅਤੇ ਪੰਜਾਬਾਂ ਵੀ ਆਪਣੇ ਖੂਹ 'ਤੇ ਪਹੁੰਚੇ ਨੇ। ਇਤਿਹਾਸ ਕਹਿੰਦਾ ਇਹਨਾਂ ਗੁਰਮੁਖਾਂ ਨੇ, ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਦੋ ਗੁਰਸਿੱਖਾਂ ਨੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੂੰ ਮੋਢਾ ਦਿੱਤਾ। ਆਸਤੇ ਆਸਤੇ ਬਾਗ ਦੇ ਵਿੱਚ ਲੈ ਕੇ ਗਏ, ਖੂਹ 'ਤੇ ਜਾ ਕੇ ਜਲ ਛਕਿਆ। ਗੁਲਾਬੇ ਪੰਜਾਬੇ ਨੇ ਆ ਕਰਕੇ ਸੇਵਾ ਕੀਤੀ। ਸਤਿਸੰਗਤ ਜੀ, ਨੌ ਪੋਹ ਦਾ ਦਿਨ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਬਾਗ ਵਿੱਚ ਰਹੇ ਨੇ। ਨੌ ਪੋਹ ਦੀ ਰਾਤ ਨੂੰ ਗੁਲਾਬਾਂ ਅਤੇ ਪੰਜਾਬਾਂ ਇਹ ਸਤਿਗੁਰੂ ਪਾਤਸ਼ਾਹ ਜੀ ਨੂੰ ਆਪਣੇ ਘਰ ਲੈ ਕੇ ਜਾਂਦੇ ਨੇ। ਪਰ ਹਜ਼ੂਰ ਨੇ ਵਿਚਾਰਿਆ ਵੀ ਅਸੀਂ ਕਿੰਨਾ ਕੁ ਸਮਾਂ ਇੱਥੇ ਰਹਿ ਸਕਦੇ ਹਾਂ। ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਪਰਖ ਕੀਤੀ, ਆਂਢ ਗੁਆਂਢ ਲਾਲਚੀ ਸੀ। ਹਜ਼ੂਰ ਨੇ ਵਿਚਾਰਿਆ ਵੀ ਅਸੀਂ ਬਹੁਤਾ ਸਮਾਂ ਇੱਥੇ ਨਹੀਂ ਰਹਿ ਸਕਾਂਗੇ। ਸਤਿਸੰਗਤ, ਜਦੋਂ ਆਂਢ ਗੁਆਂਢ ਰੌਲਾ ਪਿਆ ਨਾ ਵੀ ਗੁਰੂ ਗੋਬਿੰਦ ਸਿੰਘ ਆ ਗਏ ਨੇ ਗੁਲਾਬੇ ਪੰਜਾਬੇ ਦੇ ਘਰ, ਅਤੇ ਉਸ ਵੇਲੇ ਗੁਲਾਬਾਂ ਅਤੇ ਪੰਜਾਬਾਂ ਦੋਵੇਂ ਡੋਲ ਗਏ। ਕਹਿਣ ਲੱਗੇ, ਮਹਾਰਾਜ ਕਿਰਪਾ ਕਰੋ, ਤੁਸੀਂ ਇੱਥੋਂ ਚਲੇ ਜਾਓ। ਜਾ ਕਹੋ ਮੁਸ਼ਕਲ ਅੱਤ ਬਣਾ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਸਤਿਸੰਗਤ, ਜਦੋਂ ਮੁਸ਼ਕਲ ਦਾ ਸਮਾਂ ਬਣਦਾ ਹੈ ਨਾ, ਉਦੋਂ ਸਾਰੇ ਹੀ ਸਾਥ ਛੱਡ ਜਾਂਦੇ ਨੇ, ਭਾਵੇਂ ਉਹ ਆਪਣੇ ਹੋਣ, ਭਾਵੇਂ ਉਹ ਬੇਗਾਨੇ ਹੋਣ। ਅੱਜ ਆਪਣਿਆਂ ਨੇ ਵੀ ਜਵਾਬ ਦੇ ਦਿੱਤਾ। ਕਹਿਣ ਲੱਗੇ, ਮਹਾਰਾਜ ਫੌਜਾਂ ਚੜ੍ਹ ਕੇ ਆ ਗਈਆਂ ਨੇ, ਤੁਸੀਂ ਇੱਥੋਂ ਚਲੇ ਜਾਓ। ਗਰੀਬ ਨਿਵਾਜ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਜਿਵੇਂ ਉੱਚ ਦੇ ਪੀਰ ਬਣ ਕੇ ਜਾਂਦੇ ਨੇ, ਸਤਿਸੰਗਤ ਜੀ, ਇਹ ਸਾਰਾ ਅਗਲੇ ਦਿਨਾਂ ਵਿੱਚ ਆਉਣ ਵਾਲਾ ਇਤਿਹਾਸ ਹੈ। ਔਰ ਜਿਵੇਂ ਦਸ ਪੋਹ ਨੂੰ ਬੀਬੀ ਸ਼ਰਨ ਕੌਰ ਨੇ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਨੂੰ ਇਕੱਤਰ ਕਰਕੇ ਉਹਨਾਂ ਦਾ ਸੰਸਕਾਰ ਕੀਤਾ, ਅਤੇ ਮੁਗਲਾਂ ਨੇ ਜਦੋਂ ਅੱਗ ਬਲਦੀ ਵੇਖੀ ਤੇ ਉਹਨਾਂ ਨੇ ਸਤਿਸੰਗਤ ਜੀ, ਬੀਬੀ ਸ਼ਰਨ ਕੌਰ ਜੀ ਨੂੰ ਵੀ ਕਹਿੰਦੇ ਚਿਖਾ ਦੇ ਵਿੱਚ ਸੁੱਟ ਕੇ ਨਾਲ ਹੀ ਸ਼ਹੀਦ ਕਰ ਦਿੱਤਾ ਸੀ। ਇਹ ਸ਼ਹੀਦੀ ਹਫ਼ਤਾ, ਜਿਸ ਸ਼ਹੀਦੀ ਹਫ਼ਤੇ ਦੇ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਰ ਦਿਨ ਸਤਿਸੰਗਤ ਜੀ ਸ਼ਹੀਦੀ ਹਫ਼ਤੇ 'ਤੇ ਵਿਚਾਰ ਕੀਤੀ ਜਾਂਦੀ ਸੀ। ਕੱਲ੍ਹ ਵੀ ਗਿਆਨੀ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਹੋਣਾ ਨੇ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਦਾ ਇਤਿਹਾਸ ਦੁਹਰਾਇਆ ਸੀ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਆਉਣ ਵਾਲੇ ਦਿਨਾਂ ਦੇ ਵਿੱਚ ਵੀ ਵਿਦਵਾਨ ਪੁਰਖ ਆਪ ਜੀਆਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਜੋ ਸਤਿਗੁਰਾਂ ਨੇ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਹੈ, ਹੁਕਮਨਾਮੇ ਦੀ ਵਿਚਾਰ ਸਾਂਝੀ ਕਰ ਸਕੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ।
ਸਾਧ ਸੰਗਤ ਜੀ, ਭਗਤ ਕਬੀਰ ਸਾਹਿਬ ਜੀ ਫੁਰਮਾਨ ਕਰਦੇ ਨੇ ਕਿ ਹੇ ਭਾਈ, ਪਰਮੇਸ਼ੁਰ ਦਾ ਸਿਮਰਨ ਕਰ। ਪਰਮੇਸ਼ੁਰ ਦਾ ਸਿਮਰਨ ਕਰ, ਸਦਾ ਵਾਸਤੇ ਪਰਮੇਸ਼ੁਰ ਦਾ ਸਿਮਰਨ ਕਰ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੀ ਰਾਗ ਧਨਾਸਰੀ ਦੇ ਅੰਦਰ ਜ਼ਿਕਰ ਕੀਤਾ ਹੈ, ਜਪ ਮਨ ਸਤਨਾਮ ਸਦਾ ਸਤਨਾਮ। ਸਤਿਗੁਰੂ ਜੀ ਕਹਿੰਦੇ ਨੇ ਹੇ ਮਨ, ਸੱਚੇ ਨਾਮ ਦਾ ਸਿਮਰਨ ਕਰ। ਪੁੱਛਿਆ ਜੀ ਕਿੰਨਾ ਕੁ ਚਿਰ? ਹਜ਼ੂਰ ਕਹਿੰਦੇ ਸਦਾ ਸਤਨਾਮ। ਸਦਾ ਹੀ ਸੱਚੇ ਨਾਮ ਦਾ ਸਿਮਰਨ ਕਰ, ਕਿਉਂਕਿ ਸਿਮਰਨ ਤੋਂ ਬਗੈਰ ਜੀਵ ਦਾ ਪਾਰ ਉਤਾਰਾ ਨਹੀਂ। ਸਿਮਰਨ ਕਰਕੇ ਹੀ ਸਾਧ ਸੰਗਤ ਜੀ ਜੀਵ ਦਾ ਪਾਰ ਉਤਾਰਾ ਹੋ ਸਕਦਾ ਹੈ। ਕਿਸੇ ਕਵੀ ਨੇ ਜ਼ਿਕਰ ਕੀਤਾ, ਭੈ ਸਾਗਰ ਕੇ ਤਰਨ ਕਹੋ, ਤਰਨ ਅਵਸਥਾ ਆਹੇ। ਜਿੱਥੇ ਪ੍ਰਤੱਖ ਨਦੀਆਂ ਨਾਲਿਆਂ ਤੋਂ ਪਾਰ ਹੋਣ ਵਾਸਤੇ ਜਵਾਨੀ ਦੀ ਅਵਸਥਾ ਵਿੱਚ ਮਨੁੱਖ ਤਰ ਸਕਦਾ ਹੈ, ਬਾਲਕ ਅਵਸਥਾ ਵਿੱਚ ਤਰਨ ਦੀ ਜਾਂਚ ਨਹੀਂ, ਬੁਢਾਪੇ ਦੀ ਅਵਸਥਾ ਆ ਗਈ ਅਤੇ ਸਰੀਰ ਬਿਰਧ ਹੋ ਗਿਆ, ਕਮਜ਼ੋਰ ਹੋ ਗਿਆ, ਹੁਣ ਉਹ ਤਰਨ ਦੀ ਸਮਰੱਥਾ ਨਹੀਂ ਸਰੀਰ ਵਿੱਚ, ਪਰ ਜਵਾਨੀ ਦੀ ਅਵਸਥਾ ਵਿੱਚ ਤਰ ਸਕਦਾ ਹੈ। ਇਸੇ ਤਰ੍ਹਾਂ ਬਾਲਕ ਬੁੱਧ ਅਚੇਤ ਹੈ, ਬਾਲਕ ਅਵਸਥਾ ਅਚੇਤ ਹੋਣ ਕਰਕੇ ਇਹਨੂੰ ਚੇਤਾ ਨਹੀਂ, ਪਰ ਸਤ ਸੰਗਤ ਜੀ ਜਵਾਨੀ ਦੀ ਅਵਸਥਾ ਅੰਦਰ ਇਹ ਜੀਵ ਵਾਹਿਗੁਰੂ ਦਾ ਸਿਮਰਨ ਭਜਨ ਕਰ ਸਕਦਾ ਹੈ, ਪ੍ਰਭੂ ਨੂੰ ਚੇਤੇ ਕਰ ਸਕਦਾ ਹੈ, ਅੰਮ੍ਰਿਤ ਵੇਲਾ ਸੰਭਾਲ ਸਕਦਾ ਹੈ। ਜਦੋਂ ਬੁਢਾਪਾ ਜ਼ੋਰ ਪਾ ਜਾਵੇ ਤਾਂ ਫਿਰ ਆਖੇ ਮੈਂ ਸਿਮਰਨ ਕਰਾਂ, ਤਾਂ ਫਿਰ ਸਿਮਰਨ ਨਹੀਂ ਹੁੰਦਾ। ਜੇ ਕੋਈ ਬੰਦਾ ਕਹੇ ਵੀ ਅੱਗ ਲੱਗੀ ਹੈ ਤਾਂ ਖੂਹ ਪੁੱਟ ਕੇ ਪਾਣੀ ਕੱਢ ਕੇ ਅਤੇ ਅੱਗ ਬੁਝਾਵਾਂ, ਨਹੀਂ ਬੁਝਾ ਸਕਦਾ। ਜਿਸ ਨੇ ਸਾਰੀ ਉਮਰ ਸਾਧ ਸੰਗਤ ਜੀ ਵਾਹਿਗੁਰੂ ਪਰਮੇਸ਼ੁਰ ਦਾ ਸਿਮਰਨ ਭਜਨ ਨਹੀਂ ਕੀਤਾ, ਯਾਦ ਨਹੀਂ ਕੀਤਾ, ਜੇ ਉਹ ਕਹੇ ਵੀ ਮੈਂ ਅੰਤ ਸਮੇਂ ਯਾਦ ਕਰ ਲਵਾਂ ਤਾਂ ਕਿਵੇਂ ਕਰੇਗਾ? ਸਤਿਗੁਰੂ ਪਾਤਸ਼ਾਹ ਜੀ ਨੇ ਇਸੇ ਕਰਕੇ ਸਾਨੂੰ ਕਿਹਾ ਹੈ, ਸਾਸ ਸਾਸ ਸਿਮਰੋ ਗੋਬਿੰਦ, ਸਾਹ ਸਾਹ ਦੇ ਨਾਲ ਉਸ ਮਾਲਕ ਨੂੰ ਚੇਤੇ ਕਰੋ, ਤਾਂ ਕਿ ਜਦੋਂ ਅੰਤ ਸਮਾਂ ਆਵੇ ਤਾਂ ਉਦੋਂ ਵੀ ਸਾਨੂੰ ਉਹ ਵਾਹਿਗੁਰੂ ਯਾਦ ਆਵੇ। ਸਤਿਗੁਰੂ ਜੀ ਕਹਿੰਦੇ ਨੇ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ। ਹੇ ਭਾਈ, ਮਨ ਕਰਕੇ, ਸਰੀਰ ਕਰਕੇ, ਬਾਣੀ ਕਰਕੇ ਉਸ ਵਾਹਿਗੁਰੂ ਪਰਮੇਸ਼ੁਰ ਦਾ ਸਿਮਰਨ ਕਰ।
ਰਾਮ ਨਾਮ ਸਿਮਰਨ ਬਿਨ ਬੂਡ ਤੇ ਅਧਕਾਈ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਰਾਮ ਨਾਮ ਸਿਮਰਨ ਬਿਨ, ਪਰਮੇਸ਼ੁਰ ਦੇ ਨਾਮ ਸਿਮਰਨ ਤੋਂ ਬਗੈਰ ਬੂੜ ਅਤੇ ਅਧਕਾਈ। ਬਹੁਤ ਸਾਰੇ ਲੋਕ ਸੰਸਾਰ ਸਮੁੰਦਰ ਵਿੱਚ ਡੁੱਬ ਗਏ, ਇਸੇ ਤਰ੍ਹਾਂ ਸਾਧ ਸੰਗਤ ਜੀ ਭਗਤ ਜੀ ਕਹਿੰਦੇ ਨੇ ਵੱਡੇ ਤੋਂ ਵੱਡੇ ਜਿਹੜੇ ਸੀ ਨਾ ਅਸੀਂ ਉਹ ਡੁੱਬਦੇ ਵੇਖੇ ਹੈ ਜਿਨ੍ਹਾਂ ਨੇ ਸਿਮਰਨ ਭਜਨ ਨਹੀਂ ਕੀਤਾ ਕੇਵਲ ਮੇਰੀ ਵਿੱਚ ਹੀ ਫਸੇ ਰਹੇ ਸਤਿਗੁਰੂ ਜੀ ਕਹਿੰਦੇ ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ ਕਹਾ ਭਇਓ ਦਰ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ ਰਾਵਣ ਜਿਹੜਾ ਆਪਣੇ ਆਪ ਨੂੰ ਸਾਰਿਆਂ ਤੋਂ ਵੱਡਾ ਗਿਣਦਾ ਸੀ ਜਿਹਦੇ ਕੋਲ ਬਹੁਤ ਸਾਰੀ ਸੈਨਾ ਸੀ ਇੱਕ ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ ਜਿਹਦਾ ਐਡਾ ਵੱਡਾ ਪਰਿਵਾਰ ਸੀ ਨਾ ਸਾਰੀ ਲੰਕਾ ਸੋਨੇ ਦੀ ਸੀ ਸਤਿ ਸੰਗਤ ਜੀ ਪ੍ਰਭੂ ਦੇ ਸਿਮਰਨ ਤੋਂ ਬਗੈਰ ਉਹ ਵੀ ਸੰਸਾਰ ਸਮੁੰਦਰ ਵਿੱਚ ਡੁੱਬ ਗਿਆ ਜਿਸ ਨੇ ਜਿਸ ਰਾਵਣ ਨੇ ਕਹਿੰਦੇ ਧਰਮ ਰਾਜੇ ਨੂੰ ਆਪਣੇ ਅਧੀਨ ਕਰ ਲਿਆ ਸੀ ਪਰ ਉਹ ਮੌਤ ਨੂੰ ਅਧੀਨ ਨਹੀਂ ਕਰ ਸਕਿਆ ਉਹ ਕਾਲ ਨੂੰ ਪਾਵੇ ਨਾਲ ਨਹੀਂ ਬਣ ਸਕਿਆ ਕਾਲ ਨੇ ਉਹਦਾ ਅੰਤ ਕਰ ਦਿੱਤਾ ਸਤਿਗੁਰੂ ਪਾਤਸ਼ਾਹ ਜੀ ਭਗਤ ਕਬੀਰ ਸਾਹਿਬ ਦੁਆਰਾ ਕਹਿੰਦੇ ਨੇ ਪਰਮੇਸ਼ਰ ਦੇ ਸਿਮਰਨ ਤੋਂ ਬਗੈਰ ਬਹੁਤ ਸਾਰੇ ਲੋਕ ਵਿਸ਼ਿਆਂ ਵਿਕਾਰਾਂ ਦੇ ਵਹਿਣ ਵਿੱਚ ਰੁੜ ਗਏ ਨਸ਼ਿਆਂ ਦੇ ਵਹਿਣ ਵਿੱਚ ਰੁੜ ਗਏ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋਏ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ
ਬੰਤਾ ਸੁਤ ਦੇਹ ਗ੍ਰਹਿ ਸੰਪਤ ਸੁਖਦਾਈ
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਐ ਮਨੁੱਖ ਜੋ ਤੂੰ ਇਸਤਰੀ ਪੁੱਤਰ ਸਰੀਰ ਘਰ ਇਸੇ ਤਰ੍ਹਾਂ ਧਨ ਜਾਇਦਾਦ ਸੰਪਤੀ ਇਹਨਾਂ ਨੂੰ ਸੁੱਖ ਮੰਨੀ ਬੈਠਾ ਹੈ ਇਹ ਸੁੱਖ ਰੂਪ ਨਹੀਂ ਸਤ ਸੰਗਤ ਭਗਤਾਂ ਨੇ ਜ਼ਿਕਰ ਕੀਤਾ ਹੈ ਪੁੱਤਰ ਕਲੱਤਰ ਲਛਮੀ ਮਾਇਆ ਇਨ ਤੇ ਕਹੋ ਕਵਣੇ ਸੁਖ ਪਾਇਆ ਪੁੱਤਰ ਇਸਤਰੀ ਇਸੇ ਤਰ੍ਹਾਂ ਮਾਇਆ ਆਦਿਕ ਇਹਨਾਂ ਤੋਂ ਕਿਹਨੂੰ ਸੁੱਖ ਦੀ ਪ੍ਰਾਪਤੀ ਹੋਈ ਹੈ ਇਹ ਸੁਖਦਾਈ ਨਹੀਂ ਸਤਿਗੁਰੂ ਜੀ ਕਹਿੰਦੇ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ ਇਹ ਤਾਂ ਸਾਧ ਸੰਗਤ ਜੀ ਸਾਨੂੰ ਪੂਰਬਲੇ ਸੰਜੋਗਾਂ ਕਰਕੇ ਇੱਥੇ ਪ੍ਰਾਪਤ ਹੋਏ ਨੇ ਪੁੱਤਰ ਮਿਲਿਆ ਧੀ ਮਿਲੀ ਹੈ ਰਿਸ਼ਤੇਦਾਰ ਸਾਗ ਸੰਬੰਧੀ ਮਿਲੇ ਨੇ ਇਸਤਰੀ ਮਿਲੀ ਹੈ ਪਰ ਸਤਿਗੁਰੂ ਜੀ ਕਹਿੰਦੇ ਅੰਤ ਨੂੰ ਇਹਨਾਂ ਵਿੱਚੋਂ ਕਿਸੇ ਨੇ ਤੇਰੀ ਸਹਾਇਤਾ ਨਹੀਂ ਕਰਨੀ ਇਹ ਜਿਨ੍ਹਾਂ ਨੂੰ ਤੂੰ ਸੁੱਖ ਮੰਨੀ ਬੈਠਾ ਕਿਆ ਤੂੰ ਰੱਤਾ ਗ੍ਰਿਸਤ ਸਿਉਂ ਸਭ ਫੁੱਲਾਂ ਕੀ ਬਾਗਾਤ ਤੂੰ ਗ੍ਰਿਸਤ ਦੇ ਵਿੱਚ ਕੀ ਤਦਾਕਾਰ ਹੋਇਆ ਬੈਠਾ ਹੈ ਇਹ ਤਾਂ ਇੱਕ ਫੁੱਲਾਂ ਦਾ ਬਗੀਚਾ ਹੈ ਜਿਵੇਂ ਹਵਾ ਚੱਲਦੀ ਹੈ ਅਤੇ ਸਤਿ ਸੰਗਤ ਜੀ ਉਸ ਬਗੀਚੇ ਵਿੱਚੋਂ ਫੁੱਲ ਟੁੱਟ ਜਾਂਦੇ ਨੇ ਇਸੇ ਤਰ੍ਹਾਂ ਜਦੋਂ ਮੌਤ ਰੂਪੀ ਹਵਾ ਚੱਲਦੀ ਹੈ ਅਤੇ ਇਹ ਗ੍ਰਿਸਤ ਰੂਪੀ ਬਗੀਚੇ ਵਿੱਚੋਂ ਸਰੀਰ ਰੂਪੀ ਫੁੱਲ ਟੁੱਟ ਜਾਂਦੇ ਨੇ ਫਿਰ ਮਨੁੱਖ ਪਛਤਾਉਂਦਾ ਹੈ ਬਣਤਾ ਸੁੱਤ ਦੇਹ ਗ੍ਰਹਿ ਸੰਪਤ ਸੁਖਦਾਈ ਇਸਤਰੀ ਪੁੱਤਰ ਦੇਹ ਸਰੀਰ ਘਰ ਧਨ ਦੌਲਤ ਮੱਝਾਂ ਗਾਵਾਂ ਊਠ ਘੋੜੇ ਇਤਿਆਦਿਕ ਜਿਹੜੀ ਸੰਪਤੀ ਹੈ ਨਾ ਜਿਨ੍ਹਾਂ ਨੂੰ ਤੂੰ ਸੁਖਦਾਈ ਮੰਨਿਆ ਹੈ
ਇਨ ਮੈਂ ਕਛ ਨਾਹੇ ਤੇਰੋ ਕਾਲ ਅਵਦ ਆਈ
ਭਗਤ ਜੀ ਕਹਿੰਦੇ ਇਹਨਾਂ ਵਿੱਚੋਂ ਕੋਈ ਵੀ ਤੇਰਾ ਨਹੀਂ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਹੈ, ਹਜ਼ੂਰ ਕਹਿੰਦੇ ਨੇ ਕਿ ਮਨੁੱਖ ਤਨ ਧਨ ਕਲਤ ਸਭ ਦੇਖ ਅਭਿਮਾਨਾ, ਬਿਨ ਨਾਵੇਂ ਕਿਸ ਸੰਗ ਨਾ ਜਾਣਾ। ਸਰੀਰ ਦਾ ਅਭਿਮਾਨ ਕਰਦਾ ਹੈ, ਪਰ ਹਜ਼ੂਰ ਕਹਿੰਦੇ ਸਰੀਰ ਨਾਲ ਜਾਣ ਵਾਲਾ ਨਹੀਂ। ਧਨ ਦਾ ਅਭਿਮਾਨ ਕਰਦਾ, ਧਨ ਦਾ ਹੰਕਾਰ ਕਰਦਾ, ਸਤਿਗੁਰੂ ਜੀ ਕਹਿੰਦੇ ਧਨ ਵੀ ਨਾਲ ਜਾਣ ਵਾਲਾ ਨਹੀਂ, ਇਹ ਵੀ ਸੰਸਾਰ ਦੀ ਵਸਤੂ ਹੈ, ਸੰਸਾਰ ਵਿੱਚ ਰਹਿ ਜਾਣੀ ਹੈ। ਸਤਿਗੁਰੂ ਜੀ ਕਹਿੰਦੇ ਇਸਤਰੀ ਦਾ ਹੰਕਾਰ ਕਰਦਾ ਹੈ, ਪਰ ਇਸਤਰੀ ਨੇ ਵੀ ਇਹਦਾ ਸਾਥ ਨਹੀਂ ਦੇਣਾ। ਤਨ ਧਨ ਕਲਤ ਸਭ ਦੇਖ ਅਭਿਮਾਨਾ, ਬਿਨ ਨਾਵੇਂ ਕਿਸ ਸੰਗ ਨਾ ਜਾਣਾ। ਪਰਮੇਸ਼ੁਰ ਦੇ ਨਾਮ ਤੋਂ ਬਗੈਰ ਹੇ ਜੀਵ ਤੇਰੇ ਨਾਲ ਕਿਸੇ ਨਹੀਂ ਜਾਣਾ। ਜੇ ਸਾਥ ਦੇਣਾ ਤਾਂ ਉਹ ਪਰਮੇਸ਼ੁਰ ਦੇ ਨਾਮ ਨੇ ਤੇਰਾ ਸਾਥ ਨਿਭਾਉਣਾ, ਹੋਰ ਕਿਸੇ ਨੇ ਸਾਥ ਨਹੀਂ ਦੇਣਾ। ਜਨ ਪਿਛਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ, ਆਖਰ ਵਿਅਫਤਮ ਕਸ ਨਾ ਦਾਰਦ ਚੂੰਸ ਵੱਧ ਤਕਬੀਰ। ਸਤਿਗੁਰੂ ਜੀ ਕਹਿੰਦੇ ਜਦੋਂ ਬੱਕਰੇ ਦੇ ਕੋਹਣ ਵਰਗੀ ਤੇਰੀ ਹਾਲ ਹੋਈ ਨਾ, ਉਦੋਂ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ। ਹੱਥ ਮਰੋੜੈ ਤਨ ਕਪੈ ਸਿਆਹ ਹੋਆ ਸੇਤ, ਜਦੋਂ ਇਹਦੇ ਪ੍ਰਾਣ ਨਿਕਲਦੇ ਨੇ ਨਾ, ਲੱਤਾਂ ਪੈਰਾਂ ਮਾਰਦਾ, ਹੱਥ ਪੈਰ ਮਾਰਦਾ, ਸਤਸੰਗਤ ਜੀ ਹੱਥ ਮਲਦਾ ਹੈ, ਪਰਿਵਾਰ ਲਾਗੇ ਖਲੋਤਾ ਵੇਖਦਾ ਹੈ, ਪਰ ਕੋਈ ਇਹਦੀ ਸਹਾਇਤਾ ਨਹੀਂ ਕਰਦਾ। ਹੱਥ ਮਰੋੜੈ ਤਨ ਕਪੈ ਸਿਆਹ ਹੋਆ ਸੇਤ, ਜਿਨ੍ਹਾਂ ਨਾਲ ਪ੍ਰੇਮ ਕਰਦਾ ਸੀ ਨਾ, ਜਿਨ੍ਹਾਂ ਨਾਲ ਹੇਤ ਲੱਗਾ ਸੀ, ਛੱਡ ਖੜੋਤਾ ਖਿਨੇ ਮਾਹੇ, ਜਿਣ ਸਿਉਂ ਲੱਗਾ ਹੇਤ, ਇੱਕ ਖਿਨ ਵਿੱਚ ਛੱਡ ਕੇ ਪਾਸੇ ਹੋ ਗਏ। ਉਹ ਕਹਿੰਦੇ ਬਾਪੂ ਨੂੰ ਪਤਾ ਨਹੀਂ ਕੀ ਹੋ ਗਿਆ, ਲੱਤਾਂ ਮਾਰੀ ਜਾਂਦਾ, ਹੱਥ ਮਰੋੜੀ ਜਾਂਦਾ, ਖਿਨ ਵਿੱਚ ਛੱਡ ਕੇ ਪਾਸੇ ਹੋ ਗਏ। ਜਿਨ੍ਹਾਂ ਨਾਲ ਪਿਆਰ ਕਰਦਾ ਸੀ, ਆਹ ਮੇਰਾ ਪੁੱਤਰ ਕੈਸਾ ਸੋਹਣਾ ਹੈ, ਉਹ ਸਤਿਗੁਰੂ ਜੀ ਕਹਿੰਦੇ ਖਿਨ ਵਿੱਚ ਛੱਡ ਕੇ ਪਾਸੇ ਹੋ ਗਏ। ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ, ਇਨ ਮੈਂ ਕਛ ਨਾਹੇ ਤੇਰੋ ਕਾਲ ਅਵਧਿਆਈ। ਜਦੋਂ ਮੌਤ ਦਾ ਸਮਾਂ ਆ ਗਿਆ ਨਾ, ਉਦੋਂ ਇਹਨਾਂ ਵਿੱਚੋਂ ਤੇਰੇ ਕਿਸੇ ਨੇ ਨਹੀਂ ਬਣਨਾ। ਕਾਲ ਮੈਣੇ ਸਮਾਂ, ਅਵਧ ਮੈਣੇ ਔਧ ਉਮਰ। ਸਤਿਸੰਗਤ ਜੀ, ਜਦੋਂ ਇਸ ਉਮਰ ਦਾ ਸਮਾਂ ਪੁੱਜ ਗਿਆ ਅਤੇ ਮੌਤ ਨੇੜੇ ਆ ਗਈ, ਫਿਰ ਤੇਰਾ ਕਿਸੇ ਨੇ ਹੱਥ ਨਹੀਂ ਪਕੜਨਾ, ਕਿਸੇ ਨੇ ਤੇਰੀ ਸਹਾਇਤਾ ਨਹੀਂ ਕਰਨੀ। ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਨਾ, ਦਿਨ ਅਤੇ ਪਹਿਰ, ਪਹਿਰ ਅਤੇ ਘਰੀਆਂ, ਆਪ ਘਟੇ ਤਨ ਸ਼ੀਜੈ, ਕਾਲ ਅਹੇਰੀ ਫਿਰੇ ਬਧਕ ਜਿਉਂ ਕਹੋ ਕਵਣ ਬਿਧ ਕੀਜੈ। ਸੋ ਦਿਨ ਆਵਣ ਲਾਗਾ, ਮਾਤ ਪਿਤਾ ਭਾਈ ਸੁਤ ਬਣਤਾ, ਕਹੋ ਕੋਊ ਹੈ ਕਾਕਾ। ਭਗਤ ਜੀ ਕਹਿੰਦੇ ਵੇਖ, ਤੇਰੀ ਉਮਰ ਜਿਹੜੀ ਹੈ ਨਾ, ਛਿਣ ਛਿਣ ਕਰਕੇ ਘਟਦੀ ਜਾ ਰਹੀ ਹੈ, ਪਰ ਕਾਲ ਨੇੜੇ ਆ ਰਿਹਾ ਹੈ। ਉਹ ਦਿਨ, ਮੌਤ ਦਾ ਦਿਨ ਜਿਹੜਾ, ਉਹ ਨੇੜੇ ਢੁੱਕ ਰਿਹਾ ਹੈ। ਮਾਤ ਪਿਤਾ ਭਾਈ ਸੁਤ ਬਣਤਾ, ਕਹੋ ਕੋਊ ਹੈ ਕਾਕਾ। ਮਾਤਾ ਪਿਤਾ ਭਰਾ ਪੁੱਤਰ ਇਸਤਰੀ, ਦੱਸੋ ਹੈ ਕੋਈ ਕਿਸੇ ਦਾ? ਸਤਿਸੰਗਤ ਜੀ, ਅੰਤ ਸਮੇਂ ਕੋਈ ਕਿਸੇ ਦਾ ਨਹੀਂ ਬਣਦਾ। ਇਹ ਸਾਰੇ ਜਿਉਂਦਿਆਂ ਦੇ ਮਿੱਤਰ ਨੇ, ਕੋ ਮਰੇ ਨਾ ਮੋਇਆ ਨਾਲੇ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਨਾ, ਫਿਰ ਨਾਲ ਨਹੀਂ ਕੋਈ ਮਰਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹਨਾਂ ਵਿੱਚੋਂ ਤੇਰਾ ਕੋਈ ਵੀ ਸਹਾਇਕ ਨਹੀਂ। ਜਦੋਂ ਕਾਲ ਰੂਪੀ ਦਿਨ ਚੜ੍ਹ ਆਇਆ ਨਾ, ਉਦੋਂ ਇਹਨਾਂ ਸਾਰਿਆਂ ਨੇ ਹੀ ਤੇਰਾ ਸਾਥ ਛੱਡ ਜਾਣਾ ਹੈ।
ਅਜਾ ਮਲ ਗਜ ਗਨਕਾ ਪਤਤ ਕਰਮ ਕਿਨੇ,
भगत जी ने कुछ उदाहरण दित्तियां ने। भगत जी कहिंदे ने अजामल एक पंडित सी, विद्वान सी। कई बार आपां इहदी साखी सरवण कीती है, विद्वान हुंदिया होया इहदा एक गणका दे नाल, एक वेसवा दे नाल प्यार पै गया। ते सतसंगत जी भावें मनुख किन्ना भी बंदगी वाला होवे, सिमरन भजन करन वाला होवे, जे ओ पर घर दी ताक विच है ते ओहदा सिमरन भजन अजाई जांदा है। तां इह विद्वान सी, राजे दे दरबार विच इह कथा करदा सी, पर वेसवा नूं वेख के इह मोहित हो गया। हुण इस वेसवा दे नाल जदों इहदा प्यार होया ते साखीकार ने जिक्र कीता है, इहदे घर बच्चे होए, अखीरला जिहड़ा बच्चा सी उहदा नाम रखाउण वास्ते ये अपने गुरु दे पास गया। अपने उस्ताद नूं जाके इहने कहा बच्चे दा नाम रखो। महात्मा ने विचारिया भी है ते ज्ञानवान सी, पर ये अपने कर्म नूं छड के विचारी हो गया है, हुण इहदा पार उतारा करना चाहीदा। भाई साहब भाई गुरदास जी ने वारां दे विच जिक्र कीता है। भाई साहब जी कहिंदे जदों अजामल बच्चा चुक के अपने गुरु दे पास गया ते जाके बेनती कीती इहदा नाम रखो, ते उन्होंने गाड़ियों नाम रख्या सी नाउ नारायण कहया। कहन लगे इहदा नाम नारायण रखी। तो सतगुरु गुरु रामदास पातशाह जी ने नटराग विच जिक्र किया है, अजामल का प्यार सतसंगत जी नारायण नाल पै गया। तो जदों उहदा अंत समा आया, सतगुरु जी कहिंदे पुत्र हेत नारायण कहियो जम कंकर मार विदारे। उन्हें अपने पुत्र नूं आवाज़ मारी नारायण, पर नारायण नाम परमेशर दा सी। जमदूत जेड़े सन नाम सुनदिया सारी दौड़ गए। अजे वे घर दे विच किते चोर आ जाण ना, बंदा जाग पवे, वो अपने बच्चों नूं आवाज़ मारदा, ओए फलाणा सिया उठ, ओ फलाणा सिया उठ। ते ओ चोर जेड़े ना सतसंग जी, चोर नाम सुनदिया सारी दौड़ जांदे ने भी बापू जाग पिया, इहने परिवार नूं वी ठा लिया। जदों अजामल ने नारायण नूं आवाज़ मारी ते सतगुरु रामदास जी कहिंदे ने जम कंकर जिहड़े सन उह दौड़ गए ते अजामल दा पार उतारा होया। इसे तरह गज, गज दा अर्थ है हाथी। विद्वानां दी विचार है कि एक गंधर्व सी ते उस दे दो पुत्र सन, हा हा ते हू हू। कुछ विद्वानां ने यह भी दर्शाया भी हा हा ते हू हू ये दो स्वर्ग दे रागी सन, ते किसे गल्लों ये आपस विच झगड़ पए ते उत्थों इन्हां नूं सराफ मिलिया भी जाओ तुसीं धरती ते जा के एक हाथी दा जन्म लवे ते एक तंदुए दा। और सतसंगत जी तंदुआ पानी विच सी ते हाथी जंगल विच सी। साखीकार ने जिक्र किया जदों हाथी पानी पीण वास्ते गया, तंदुए ने तारां पा लईआं, उहने इहनूं नदी विच डोबण की कोशिश की, ਹਾਥੀ ਨੇ ਰੁੜਿਆ ਆਉਂਦਾ ਫੁੱਲ ਚੁੱਕ ਕੇ ਅਰਦਾਸ ਕੀਤੀ, ਵਾਹਿਗੁਰੂ ਮੈਨੂੰ ਬਚਾ। ਅਤੇ ਉਸ ਵੇਲੇ ਕਹਿੰਦੇ ਨੇ ਭਗਵਾਨ ਨੇ ਇਹਦੀ ਰੱਖਿਆ ਕੀਤੀ, ਗਜ ਹਸਤੀ ਕੇ ਪ੍ਰਾਣ ਉਬਾਰੀ ਵਾਲੇ ਸਤਸੰਗਤ ਜੀ, ਉਸ ਹਾਥੀ ਦੇ ਜਿਹੜੇ ਪ੍ਰਾਣ ਸੀ ਉਸ ਪਰਮੇਸ਼ਰ ਨੇ ਬਚਾਏ। ਕੋਈ ਸਾਖੀਕਾਰਾਂ ਨੇ ਇਉਂ ਵੀ ਜ਼ਿਕਰ ਕੀਤਾ ਵੀ ਇੱਕ ਰਾਜਾ ਹਾਥੀ 'ਤੇ ਚੜ੍ਹ ਕੇ ਜਾ ਰਿਹਾ ਸੀ, ਇੱਕ ਰਿਖੀ ਬੰਦਗੀ ਕਰਦਾ ਪਿਆ ਸੀ, ਉਹਨੇ ਥੋੜ੍ਹੇ ਜਿਹੇ ਫੁੱਲ ਬੂਟੇ ਲਾਏ ਹੋਏ ਸਨ ਅਤੇ ਰਾਜੇ ਨੇ ਜਦੋਂ ਹਾਥੀ ਲੰਘਾਇਆ ਅਤੇ ਉਸ ਹਾਥੀ ਨੇ ਉਹ ਫੁੱਲ ਬੂਟੇ ਮਿੱਧ ਦਿੱਤੇ ਅਤੇ ਉਸ ਮਹਾਤਮਾ ਨੂੰ ਗੁੱਸਾ ਆਇਆ ਅਤੇ ਉਹਨੇ ਇਹ ਬਚਨ ਕੀਤਾ ਸੀ, ਜਾਓ ਤੁਸੀਂ ਹਾਥੀ 'ਤੇ ਤੰਦੂਏ ਬਣੋ। ਇਉਂ ਵੀ ਸਾਖੀਕਾਰਾਂ ਨੇ ਜ਼ਿਕਰ ਕੀਤਾ। ਰਹੋ ਵਿਚਾਰ, ਭਗਤ ਜੀ ਕਹਿੰਦੇ ਅਜਾਮਲ ਗਜ ਗਣਕਾ, ਗਣਕਾ ਨਾਮ ਹੈ ਵੇਸਵਾ ਦਾ। ਸੋ ਅਜਾਮਲ ਹਾਥੀ ਅਤੇ ਗਣਕਾ ਪਤਤ ਕਰਮ ਕੀਨੇ, ਇਹਨਾਂ ਨੇ ਪਤਤ ਕਰਮ ਕੀਤੇ ਨੇ, ਮਾੜੇ ਕਰਮ ਕੀਤੇ ਨੇ ਜ਼ਿੰਦਗੀ ਦੌਰਾਨ, ਮਾੜੇ ਕਰਮ ਕੀਤੇ ਨੇ। ਸਤਸੰਗਤ ਜੀ, ਪਤਤ ਉਹ ਹੁੰਦਾ ਹੈ ਜਿਹੜਾ ਮਾੜੇ ਕਰਮ ਕਰਦਾ ਹੈ। ਸਿੱਖ ਰਹਿਤ ਮਰਯਾਦਾ ਅਨੁਸਾਰ ਪਤਤ ਉਹ ਹੈ ਜਿਹੜਾ ਚਾਰ ਬੱਜਰ ਕਰਹਿਤਾਂ ਵਿੱਚੋਂ ਕੋਈ ਕਰਹਿਤ ਕਰੇ, ਕੇਸ ਕਤਲ ਕਰਾਵੇ ਅਤੇ ਪਤਤ ਹੈ, ਤੰਬਾਕੂ ਦੀ ਵਰਤੋਂ ਕਰੇ ਅਤੇ ਪਤਤ ਹੈ, ਪਰ ਇਸਤਰੀ ਪਰ ਪੁਰਖ ਦਾ ਸੰਗ ਕਰੇ ਅਤੇ ਪਤਤ ਹੈ, ਇਸੇ ਤਰ੍ਹਾਂ ਕੁੱਠਾ ਖਾਵੇ ਅਤੇ ਪਤਤ ਹੈ। ਇਹ ਚਾਰ ਜਿਹੜੀਆਂ ਬੱਜਰ ਕਰਹਿਤਾਂ ਸਿੱਖ ਰਹਿਤ ਮਰਯਾਦਾ ਵਿੱਚ ਦਰਸਾਈਆਂ ਨੇ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਜਾਮਲ ਹਾਥੀ ਅਤੇ ਗਣਕਾ, ਇਹਨਾਂ ਨੇ ਪਤਤ ਕਰਮ ਕੀਤੇ ਨੇ, ਨੀਚ ਕਰਮ ਕੀਤੇ ਨੇ, ਮਾੜੇ ਕਰਮ ਕੀਤੇ ਹਨ।
ਤੇਉ ਉਤਰ ਪਾਰ ਪਰੇ ਰਾਮ ਨਾਮ ਲੀਨੇ।
ਪਰ ਵੇਖੋ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਲੈਂਦਿਆਂ ਹੀ ਇਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ। ਅਜਾਮਲ ਨਾਰਾਇਣ ਦਾ ਨਾਮ ਜਪ ਕੇ ਪਾਰ ਹੋਇਆ ਹੈ, ਹਾਥੀ ਦੀ ਪਰਮੇਸ਼ਰ ਨੇ ਰੱਖਿਆ ਕੀਤੀ ਹੈ, ਅਤੇ ਸਤਸੰਗਤ ਜੀ ਗਣਕਾ ਨੂੰ ਮਹਾਤਮਾ ਨੇ ਹੱਥੋਂ ਤੋਤਾ ਦੇ ਕੇ ਕਿਹਾ ਸੀ ਇਹਨੂੰ ਰਾਮ ਰਾਮ ਪੜ੍ਹਾਇਆ ਕਰੀ, ਇਹਨਾਂ ਤਿੰਨਾਂ ਦਾ ਹੀ ਉਧਾਰ ਹੋਇਆ ਹੈ ਪਰਮੇਸ਼ਰ ਦਾ ਨਾਮ ਜਪਦਿਆਂ। ਭਗਤ ਤਰਲੋਚਨ ਜੀ ਨੇ ਬਹੁਤ ਸੋਹਣੇ ਪ੍ਰਮਾਣ ਦਿੱਤੇ ਨੇ। ਭਗਤ ਜੀ ਕਹਿੰਦੇ ਨੇ ਅੰਤ ਸਮੇਂ ਜਿੱਥੇ ਕਿਸੇ ਦੀ ਬਿਰਤੀ ਜੁੜ ਜਾਂਦੀ ਹੈ ਨਾ, ਉਹੋ ਜੀ ਉਹਨੂੰ ਜੂਣ ਪ੍ਰਾਪਤ ਹੁੰਦੀ ਹੈ। ਪਰ ਅਖੀਰਲੇ ਬੰਦ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਰਲੋਚਨ ਤੇ ਨਰ ਮੁਕਤਾ, ਪੀਤੰਬਰ ਵਾ ਕੇ ਰਿਦੇ ਵਸੇ। ਜੇ ਕਿਤੇ ਅੰਤ ਸਮੇਂ ਵਾਹਿਗੁਰੂ ਦੇ ਵਿੱਚ ਸੁਰਤ ਜੁੜ ਜਾਵੇ ਤਾਂ ਸਤਸੰਗਤ ਜੀ ਫਿਰ ਇਹ ਜੀਵ ਉਸ ਵਾਹਿਗੁਰੂ ਵਿੱਚ ਅਭੇਦ ਹੋ ਜਾਂਦਾ ਹੈ। ਤੇਉ ਉੱਤਰ ਪਾਰ ਪਰੇ ਰਾਮ ਨਾਮ ਲੀਨੇ। ਅਜਾਮਲ ਹਾਥੀ ਅਤੇ ਗਣਕਾ ਜਿਨ੍ਹਾਂ ਨੇ ਪਤਤ ਕਰਮ ਕੀਤੇ ਸੀ, ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਵੱਸ ਗਿਆ ਅਤੇ ਇਹ ਵੀ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ।
ਸੂਕਰ ਕੂਕਰ ਜੋਨ ਭਰਮੇ ਤਉ ਲਾਜ ਨਾ ਆਈ।
ਭਗਤ ਕਬੀਰ ਸਾਹਿਬ ਜੀ ਤਾੜਨਾ ਕਰਦੇ ਨੇ, ਐ ਮਨੁੱਖ ਵੇਖ, ਤੂੰ ਕਦੇ ਸੂਰ ਦੀ ਜੂਣ ਵਿੱਚ ਸੀ, ਕਦੇ ਤੂੰ ਕੁੱਤੇ ਦੀ ਜੂਣ ਵਿੱਚ ਸੀ, ਤੂੰ ਐਸੀਆਂ ਜੂਨਾਂ ਵਿੱਚੋਂ ਭਰਮਦਾ ਭਰਮਦਾ ਮਨੁੱਖਾ ਦੇਹੀ ਵਿੱਚ ਆਇਆ ਹੈ, ਪਰ ਅਜੇ ਵੀ ਤੈਨੂੰ ਲਾਜ ਸ਼ਰਮ ਨਹੀਂ ਆਉਂਦੀ, ਤੂੰ ਅਜੇ ਵੀ ਉਹਨਾਂ ਕੁੱਤਿਆਂ ਬਿੱਲਿਆਂ ਵਾਲੇ ਹੀ ਕੰਮ ਕਰੀ ਜਾਂਦਾ ਹੈ, ਹੁਣ ਤਾਂ ਸ਼ਰਮ ਕਰ, ਹੁਣ ਤਾਂ ਪਰਮੇਸ਼ਰ ਦੇ ਨਾਮ ਨਾਲ ਜੁੜ ਜਾ। ਪਰ ਇਹ ਜੂਨਾਂ ਕਿਉਂ ਮਿਲਦੀਆਂ ਨੇ? ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਗੁਰੂ ਨਾਨਕ ਸਾਹਿਬ ਜੀ ਨੇ ਜ਼ਿਕਰ ਕੀਤਾ, ਸੂਰ, ਕੁੱਤੇ, ਬਿੱਲੇ, ਪਸ਼ੂ, ਨੀਚ ਅਤੇ ਚੰਡਾਲ, ਇਹ ਜੂਨਾਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ ਜਿਹੜੇ ਗੁਰੂ ਤੋਂ ਮੂੰਹ ਫੇਰ ਲੈਂਦੇ ਨੇ। ਗੁਰ ਤੇ ਮੂੰਹ ਫੇਰੇ ਤਿੰਨ ਜੋਨ ਭਵਾਈਐ, ਬੰਧਨ ਬੰਧਿਆ ਆਈਏ ਜਾਈਏ। ਜਿਹੜੇ ਗੁਰੂ ਤੋਂ ਮੂੰਹ ਫੇਰ ਲੈਂਦੇ ਨੇ ਨਾ, ਉਹਨਾਂ ਨੂੰ ਐਸੀਆਂ ਜੂਨਾਂ ਪ੍ਰਾਪਤ ਹੁੰਦੀਆਂ। ਗੁਰਮੰਤਰ ਹੀਨਸ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟ ਨਹਿ। ਜਿਸ ਪ੍ਰਾਣੀ ਨੇ, ਜਿਸ ਮਨੁੱਖ ਨੇ ਗੁਰੂ ਦਾ ਸ਼ਬਦ ਪ੍ਰਾਪਤ ਨਹੀਂ ਕੀਤਾ, ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਉਹਦਾ ਜਨਮ ਹੀ ਭ੍ਰਿਸ਼ਟ ਹੈ। ਕੂਕਰੈ ਸੂਕਰੈ ਗਰਦਬ ਹੈ, ਕੱਕ ਹੈ, ਸਰਪਣ ਹੈ, ਤੁਲਖਲ ਹੈ, ਐਸੀਆਂ ਉਹਨਾਂ ਨੂੰ ਟੇਢੀਆਂ ਜੂਨਾਂ ਫਿਰ ਭੁਗਤਣੀਆਂ ਪੈਂਦੀਆਂ ਨੇ ਜਿਹੜੇ ਗੁਰੂ ਦੇ ਸ਼ਬਦ ਤੋਂ ਹੀਣੇ ਨੇ। ਅਤੇ ਗੁਰੂ ਦਾ ਸ਼ਬਦ ਪੰਜਾਂ ਪਿਆਰਿਆਂ ਦੇ ਪਾਸੋਂ ਮਿਲਦਾ ਹੈ। ਭਗਤ ਜੀ ਨੇ ਇਸੇ ਤਾੜਨਾ ਕਰਕੇ ਕਿਹਾ, ਸੂਕਰ ਕੂਕਰ ਜੋਨ ਭਰਮੇ ਤਉ ਲਾਜ ਨਾ ਆਈ। ਐ ਮਨੁੱਖ ਵੇਖ, ਤੂੰ ਕਦੇ ਸੂਰ ਦੀ ਜੂਨ ਵਿੱਚ ਸੀ, ਕਦੇ ਕੂਕਰ ਕੁੱਤੇ ਦੀ ਜੂਨ ਵਿੱਚ ਸੀ, ਐਸੀਆਂ ਜੂਨਾਂ ਦਾ ਤੂੰ ਭਰਮਣ ਕੀਤਾ ਹੈ। ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਇਹ ਸ਼ਬਦ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਬੇਅੰਤ ਜੂਨਾਂ ਦਾ ਜ਼ਿਕਰ ਕੀਤਾ ਹੈ, ਜਿਹੜੀਆਂ ਜੂਨਾਂ ਦੇ ਵਿੱਚੋਂ ਆਪਾਂ ਲੰਘ ਕੇ ਆਏ ਹਾਂ। ਸਤਿਗੁਰੂ ਜੀ ਕਹਿੰਦੇ ਅਜੇ ਵੀ ਤੈਨੂੰ ਸ਼ਰਮ ਨਹੀਂ ਆਉਂਦੀ, ਤੂੰ ਇਹਨਾਂ ਜੂਨਾਂ ਵਾਲੇ ਕੰਮ ਕਰੀ ਜਾਂਦਾ ਹੈ, ਇਹਨਾਂ ਜੂਨਾਂ ਵਾਲੇ ਕੰਮ ਛੱਡ, ਗੰਦਗੀ ਨਾ ਖਾ ਅਤੇ ਨਿੰਦਿਆ ਨਾ ਕਰ, ਪਰਮੇਸ਼ਰ ਦਾ ਸਿਮਰਨ ਭਜਨ ਕਰਿਆ ਕਰ।
ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬੇਖੋ ਖਾਏ।
ਪਰਮੇਸ਼ਰ ਦੇ ਨਾਮ ਰੂਪੀ ਅੰਮ੍ਰਿਤ ਨੂੰ ਛੱਡ ਕੇ ਤੇ ਤੂੰ ਕਾਹਦੇ ਵਾਸਤੇ ਵਿਸ਼ਿਆਂ ਵਿਕਾਰਾਂ ਦੀ ਜ਼ਹਿਰ ਖਾ ਰਿਹਾ ਹੈ।
ਤਜ ਭਰਮ ਕਰਮ ਬਿਧਨ ਖੇਦ ਰਾਮ ਨਾਮ ਲੇਹੀ।
ਸਤਸੰਗਤ ਜੀ, ਬਿਧ ਦਾ ਅਰਥ ਹੈ ਆਗਿਆ ਅਤੇ ਨਖੇਦ ਦਾ ਅਰਥ ਹੈ ਮਨਾਹੀ। ਸ਼ਾਸਤਰਾਂ ਦੁਆਰਾ ਕੁਛ ਕਰਮ ਕਰਨ ਦੀ ਆਗਿਆ ਕੀਤੀ ਗਈ ਹੈ, ਕੁਛ ਕਰਮ ਨਾ ਕਰਨ ਦੀ ਆਗਿਆ ਦਿੱਤੀ ਗਈ ਹੈ। ਜਿਵੇਂ ਚੰਗੇ ਕਰਮ ਕਰਨ ਦੀ ਆਗਿਆ ਪਰ ਮਾੜੇ ਕਰਮਾਂ ਤੋਂ ਵਿਵਰਜਿਤ ਕੀਤਾ ਗਿਆ ਹੈ। ਭਗਤ ਜੀ ਨੇ ਕਿਹਾ ਹੈ, ਤਜ ਭਰਮ ਕਰਮ ਬਿਧ ਨਖੇਦ ਆਰਾਮ ਨਾਮ ਲੇਹੀ। ਭਗਤ ਜੀ ਕਹਿੰਦੇ ਤੂੰ ਇਹਨਾਂ ਵਿਧੀ ਅਤੇ ਨਖੇਦ ਜਿਹੜੇ ਕਰਮ ਨੇ ਇਹਨਾਂ ਦਾ ਤਿਆਗ, ਭਰਮ ਕਾ ਜਿਹੜਾ ਭਰਮ ਹੈ ਇਹਨੂੰ ਛੱਡ ਦੇ, ਭਰਮ ਨੂੰ ਤਿਆਗ ਦੇ ਅਤੇ ਕੀ ਕਰ, ਰਾਮ ਨਾਮ ਲੇਹੀ, ਤੂੰ ਪਰਮੇਸ਼ਰ ਦਾ ਨਾਮ ਲੈਣਾ ਕਰ।
ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ।
ਸੋ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ, ਗੁਰੂ ਦੀ ਕਿਰਪਾ ਨਾਲ ਦਾਸ ਕਬੀਰ ਉਸ ਵਾਹਿਗੁਰੂ ਦਾ ਸੁਨੇਹੀ ਪਿਆਰਾ ਹੈ, ਅਥਵਾ ਉਸ ਪਰਮੇਸ਼ਰ ਨੂੰ ਕਬੀਰ ਸਾਹਿਬ ਜੀ ਨੇ ਆਪਣਾ ਸੁਨੇਹੀ ਬਣਾ ਲਿਆ। ਜਿਵੇਂ ਭਗਤ ਨਾਮਦੇਵ ਜੀ ਨੇ ਵੀ ਕਿਹਾ ਨਾ, ਹਮਰੋ ਕਰਤਾ ਰਾਮ ਸੁਨੇਹੀ, ਕਾਹੇ ਰੇ ਨਰ ਗਰਭ ਕਰਤ ਹਹੋ, ਬਿਣਸ ਜਾਏ ਝੂਠੀ ਦੇਹੀ। ਭਗਤ ਨਾਮਦੇਵ ਜੀ ਕਹਿੰਦੇ ਸਾਡਾ ਪਿਆਰਾ ਮਿੱਤਰ ਤਾਂ ਵਾਹਿਗੁਰੂ ਪਰਮੇਸ਼ਰ ਹੈ, ਉਹੀ ਸਾਡੀ ਰਖਵਾਲੀ ਕਰ ਸਕਦਾ ਹੈ, ਉਹੀ ਸਾਡੀ ਸਹਾਇਤਾ ਕਰ ਸਕਦਾ ਹੈ, ਅਸੀਂ ਹੋਰ ਕਿਸੇ ਨੂੰ ਜਾ ਕੇ ਕੀ ਕਹਿਣਾ। ਇਸੇ ਤਰ੍ਹਾਂ ਭਗਤ ਜੀ ਕਹਿੰਦੇ ਤੂੰ ਇਹਨਾਂ ਕਰਮਾਂ ਦਾ ਸ਼ਾਸਤਰਾਂ ਅਨੁਸਾਰ ਵਿਚਾਰਿਆ ਨਾ ਕਰ, ਵੀ ਆਹ ਕਰਮ ਕਰਨ ਵਾਲੇ ਨੇ ਨਹੀਂ ਕਰਨ ਵਾਲੇ, ਇਹ ਭਰਮ ਛੱਡ ਕੇ ਤੂੰ ਪਰਮੇਸ਼ਰ ਦੇ ਨਾਮ ਨਾਲ ਜੁੜ ਅਤੇ ਗੁਰੂ ਦੀ ਕਿਰਪਾ ਨਾਲ ਉਸ ਪਰਮੇਸ਼ਰ ਨਾਲ ਸਨੇਹ ਕਰ, ਉਸ ਪਰਮੇਸ਼ਰ ਨਾਲ ਪਿਆਰ ਕਰ। ਇਹ ਪਾਵਨ ਪਵਿੱਤਰ ਵਿਚਾਰ ਭਗਤ ਕਬੀਰ ਸਾਹਿਬ ਜੀ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪਾਂ ਨੂੰ ਬਖਸ਼ਿਸ਼ ਕੀਤੇ ਨੇ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਸਤਸੰਗਤ ਜੀ ਜਿੱਥੇ ਗੁਰੂ ਸਾਹਿਬਾਨ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤੀ ਹੈ, ਉੱਥੇ ਵੱਖ ਵੱਖ ਭਗਤਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪਣੇ ਨਾਲ ਬਿਠਾਇਆ ਹੈ, ਸਿੱਖਾਂ ਨੂੰ ਸਤਿਕਾਰ ਦਿੱਤਾ ਹੈ, ਅਤੇ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਗੁਰਮੁਖ ਪਿਆਰੇ ਭੱਟ ਜਾਣ ਉਹਨਾਂ ਨੂੰ ਵੀ ਸਤਿਗੁਰਾਂ ਨੇ ਆਪਣੇ ਬਰਾਬਰ ਬਿਠਾਇਆ ਹੈ। ਗੁਰੂ ਕਾ ਸਿੱਖ ਜਦੋਂ ਨਮਸਕਾਰ ਕਰਦਾ ਹੈ ਨਾ, ਜਿੱਥੇ ਗੁਰੂ ਸਾਹਿਬਾਨ ਜੀ ਨੂੰ ਨਮਸਕਾਰ ਕਰਦਾ ਹੈ ਉੱਥੇ ਭਗਤਾਂ ਨੂੰ ਵੀ ਕਰਦਾ, ਭੱਟਾਂ ਨੂੰ ਵੀ ਕਰਦਾ, ਗੁਰਸਿੱਖਾਂ ਨੂੰ ਵੀ ਕਰਦਾ, ਹੋਰ ਵੀ ਜਿਨ੍ਹਾਂ ਦੇ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨੇ ਉਹਨਾਂ ਸਾਰਿਆਂ ਨੂੰ ਨਮਸਕਾਰ ਕਰਦਾ। ਸਤਿਗੁਰੂ ਕਿਰਪਾ ਕਰਨ, ਅਸੀਂ ਵੀ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਈਏ। ਇੱਕ ਇੱਕ ਸਵਾਸ ਅਮੋਲਕ ਹੈ, ਬੇਕੀਮਤਾ ਹੈ, ਇਹਨੂੰ ਅਜਾਈ ਨਾ ਗਵਾਈਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਸਤਿਗੁਰੂ। ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ, ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਤਜ ਭਰਮ ਕਰਮ ਬਿਦਨ ਖੇਦ, ਰਾਮ ਨਾਮ ਲੇਹੀ
ਗੁਰ ਪ੍ਰਸਾਦ ਜਨ ਕਬੀਰ, ਰਾਮ ਕਰ ਸਨੇਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।